ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਬਖਿਆਤਾ, ਤਾਸ ਚਰਨ ਨਿਰਦੈ ਵਸਾਵਉ, ਤਉ ਪਰਮ ਗੁਰੂ ਨਾਨਕ ਗੁਣ ਗਾਵਉ। ਗਾਵਉ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ। ਗਾਵੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ। ਗਾਵੈ ਇੰਦਰਾਦ ਭਗਤ ਪਹਿਰਲਾਦ, ਆਤਮ ਰਸ ਜਨ ਜਾਣਿਓ। ਕਬ ਕਲ ਸੁਜਸ ਗਾਵਉ ਗੁਰ ਨਾਨਕ, ਰਾਜ ਜੋਗ ਜਨ ਮਾਣਿਓ। ਗਾਵੈ ਜਨਕਾਦ ਜੁਗਤ ਜੋਗੇਸਰ, ਹਰ ਰਸ ਪੂਰਨ ਸਰਵ ਕਲਾ। ਗਾਵੈ ਸਨਕਾਦ ਸਾਧ ਸਿਧਾਧਕ ਮੁਨ ਜਨ, ਗਾਵੈ ਅਸ਼ਲ ਸ਼ਲਾ। ਗਾਵੈ ਗੁਣ ਤੋਮ ਅਟਲ ਮੰਡਲ, ਵੈ ਭਗਤ ਪਾਏ ਰਸ ਜਾਣਿਓ। ਕਬ ਕਲ ਸੁਜਸ ਗਾਵਉ ਗੁਰ ਨਾਨਕ, ਰਾਜ ਜੋਗ ਜਨ ਮਾਣਿਓ। ਗਾਵੈ ਕਪਲਾਦ ਆਦਿ ਜੁਗੇਸਰ, ਅਪਰੰਪਰ ਅਵਤਾਰ ਵਰੋ। ਗਾਵੈ ਜਮ ਦਗਨ ਪਰਸ ਰਾਮੇਸਰ, ਕਰ ਕੁਠਾਰ ਰਗ ਤੇਜ ਹਰਿਓ। ਗਾਵੈ ਗੁਣ ਤੋਮ ਅਟਲ ਮੰਡਲ, ਵੈ ਭਗਤ ਪਾਏ ਰਸ ਜਾਣਿਓ। ਕਬ ਕਲ ਸੁਜਸ ਗਾਵਉ ਗੁਰ ਨਾਨਕ, ਰਾਜ ਜੋਗ ਜਨ ਮਾਣਿਓ। ਸੋ ਕੋ ਅਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਇ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਸੱਜਣ ਸੱਚਾ ਪਾਤਸ਼ਾਹੁ, ਸਿਰ ਸਾਹਾਂ ਦੈ ਸਾਹੁ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੁ। ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਪ੍ਰੇਮੀ ਜਨੋ, ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪੋ ਆਪਣਾ ਜਨਮ ਸਫਲਾ ਕਰ ਰਹੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋਈ, ਬਖਸ਼ਿਸ਼ ਹੋਈ, ਸ਼ਾਮ ਦੇ ਦੀਵਾਨ ਆਰੰਭ ਹੋਏ। ਆਰੰਭ ਵਿੱਚ ਆਪ ਜੀ ਨੇ ਸ੍ਰੀ ਰਹਿ ਰਾਸ ਜੀ ਦੇ ਪਾਠ ਸਰਵਣ ਕੀਤੇ, ਉਪਰੰਤ ਸਤਿਕਾਰਯੋਗ ਕੀਰਤਨੀ ਜਥੇ, ਕਵੀਸ਼ਰੀ ਜਥੇ, ਹੁਣ ਸਤਿਕਾਰਯੋਗ ਸਿੰਘ ਸਾਹਿਬ ਭਾਈ ਸਾਹਿਬ ਭਾਈ ਪਿਆਰਾ ਸਿੰਘ ਜੀ, ਉਹਨਾਂ ਦੇ ਪਾਸੋਂ ਆਪ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕੀਤੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਪ੍ਰੇਮੀ ਜਨੋ ਫਰਮਾਨ ਹੈ, ਸਦਬਲਿਹਾਰੀ ਤਿੰਨਾਂ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਵਾਵੈ ਭਰਾ ਮੱਥਾ, ਹਰ ਜਸ ਲਿਖੈ ਬੇਅੰਤ ਸੋਹ ਹੈ ਸੇਹਥਾ, ਚਰਨ ਪੁਨੀਤ ਪਵਿੱਤਰ ਚਾਲੈ ਭਰਾ ਪੱਥਾ, ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪਨੀਤ ਭੈ ਸੁਖ ਸੈਲ। ਸੈਲ ਦਾ ਕਿ ਵੱਡੇ ਵੱਡੇ ਪਹਾੜਾਂ ਜਿੱਡੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਕੀ ਕਥਾ ਸਰਵਣ ਕਰਕੇ। ਕਥਾ ਕੀਰਤਨ ਸੁਖਦਾਈ ਦੋ ਹੀ ਪਹਿਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਧਿਆਤਮਕ ਦੀ ਅਵਸਥਾ ਪ੍ਰਾਪਤ ਕਰਾਉਣ ਵਾਸਤੇ ਸਾਨੂੰ ਬਖਸ਼ ਕੀਤੇ ਹਨ। ਜਦੋਂ ਤੱਕ ਆਪਾਂ ਕਥਾ ਨਹੀਂ ਸਰਵਣ ਕਰਦੇ ਉਦੋਂ ਤੱਕ ਗਿਆਨ ਦੀ ਪ੍ਰਾਪਤੀ ਨਹੀਂ। ਜਦੋਂ ਤੱਕ ਆਪਾਂ ਕੀਰਤਨ ਸਰਵਣ ਨਹੀਂ ਕਰਦੇ ਉਦੋਂ ਤੱਕ ਸਾਨੂੰ ਆਤਮ ਰਸ ਦੀ ਪ੍ਰਾਪਤੀ ਨਹੀਂ। ਕੀਰਤਨ ਵੀ ਜ਼ਰੂਰੀ ਹੈ ਅਤੇ ਕਥਾ ਵੀ ਜ਼ਰੂਰੀ ਹੈ। ਤੀਸਰੇ ਪਾਸੇ ਇਤਿਹਾਸ ਹੈ, ਜਦੋਂ ਆਪਾਂ ਚਾਹੇ ਉਹ ਢਾਡੀ ਹਨ ਚਾਹੇ ਉਹ ਕਵੀਸ਼ਰੀ ਹਨ, ਉਹਨਾਂ ਦੇ ਪਾਸੋਂ ਗੁਰ ਇਤਿਹਾਸ ਨੂੰ ਸਰਵਣ ਕਰਨਾ, ਉਹ ਸਾਨੂੰ ਜੋ ਸਾਡਾ ਵਿਰਸਾ ਹੈ, ਜੋ ਸ਼ਹੀਦਾਂ ਦੇ ਇਤਿਹਾਸ ਹਨ, ਗੁਰਸਿੱਖਾਂ ਦੇ ਪ੍ਰਕਰਣ ਹਨ, ਉਹਨਾਂ ਦੀ ਸਾਨੂੰ ਸੋਝੀ ਪ੍ਰਾਪਤ ਹੁੰਦੀ ਹੈ। ਦਾਸ ਨੇ ਕੱਲ੍ਹ ਆਰੰਭ ਕੀਤਾ ਸੀ ਕਿ ਸ੍ਰੀ ਗੁਰਪ੍ਰਤਾਪ ਸੂਰਜ ਇਹ ਗ੍ਰੰਥ ਕਿਵੇਂ ਲਿਖਿਆ ਗਿਆ। ਬਾਬਾ ਬੁੱਢਾ ਜੀ, ਉਹਨਾਂ ਦੇ ਚਾਰ ਪੁੱਤਰ ਸਨ, ਭਾਈ ਭਿਖਾਰੀ ਜੀ, ਭਾਈ ਸੁਧਾਰੀ ਜੀ, ਭਾਈ ਮਹਿਮੂ ਜੀ, ਭਾਈ ਭਾਨਾ ਜੀ। ਭਾਈ ਭਾਨਾ ਜੀ ਦੇ ਅੱਗੇ ਇੱਕ ਪੁੱਤਰ ਸੀ ਭਾਈ ਸਰਵਣ ਜੀ, ਭਾਈ ਸਰਵਣ ਦਾ ਪੁੱਤਰ ਭਾਈ ਚੰਡਾ ਜੀ ਅਤੇ ਭਾਈ ਚੰਡੇ ਜੀ ਦਾ ਪੁੱਤਰ ਭਾਈ ਗੁਰਦਿੱਤਾ ਜੀ ਸਨ। ਭਾਈ ਗੁਰਦਿੱਤੇ ਦੇ ਪੁੱਤਰ ਸਨ ਰਾਮ ਕੌਰ ਜੀ। ਇਹਨਾਂ ਨੇ ਖੰਡੇ ਦੀ ਪਹੁਲ ਛੱਕ ਕਰਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚੋਂ ਗੁਰਸਿੱਖੀ ਦੀ ਪ੍ਰਾਪਤੀ ਕੀਤੀ। ਬ੍ਰਹਮ ਗਿਆਨੀ ਸਨ। ਇਹਨਾਂ ਨੇ ਇਤਿਹਾਸ ਗੁਰੂ ਸਾਹਿਬ ਜੀ ਦਾ ਲਿਖਿਆ। ਉਹ ਇਤਿਹਾਸ ਜਦੋਂ ਇਹਨਾਂ ਦੇ ਗ੍ਰਹਿ ਵਿੱਚ ਬਾਬਾ ਬੁੱਢਾ ਜੀ ਸੰਤਾਨ ਵਿੱਚ ਮਹਾਰਾਜਾ ਆਲਾ ਸਿੰਘ ਦੀ ਲੜਕੀ ਵਿਆਹੀ ਹੋਈ ਸੀ, ਜਿਸ ਦਾ ਨਾਮ ਪ੍ਰਧਾਨ ਸੀ, ਉਸ ਨੇ ਉਸ ਇਸ ਇਤਿਹਾਸ ਨੂੰ ਕਵੀ ਸੰਤੋਖ ਸਿੰਘ ਜੋ ਮਹਾਰਾਜਾ ਕੈਂਥਲ ਸੀਗਾ ਉਸ ਨੂੰ ਅਰਪਣ ਕੀਤਾ। ਇਹ ਇਤਿਹਾਸ ਲਿਖਿਆ ਗਿਆ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਆਰੰਭ ਹੋਏ। ਗੁਰੂ ਨਾਨਕ ਸਾਹਿਬ ਜੀ ਦੇ ਜੋ ਪੜਦਾਦਾ ਜੀ ਸਨ ਉਹਨਾਂ ਦਾ ਨਾਮ ਸੀ ਬਾਬਾ ਕਲਪਤ ਰਾਏ। ਕਲਪਤ ਰਾਏ ਦੇ ਘਰ ਦੇ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਸੀ ਬਾਬਾ ਸ਼ਿਵਰਾਮ। ਉਸਦੀ ਘਰਵਾਲੀ ਦਾ ਨਾਮ ਸੀ ਮਾਤਾ ਬਨਾਰਸੀ। ਮਾਤਾ ਬਨਾਰਸੀ ਤੋਂ ਦੋ ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦਾ ਨਾਮ ਇੱਕ ਦਾ ਨਾਮ ਸੀ ਬਾਬਾ ਕਲਿਆਣ ਚੰਦ ਅਤੇ ਦੂਸਰੇ ਦਾ ਨਾਮ ਸੀ ਬਾਬਾ ਲਾਲ ਚੰਦ, ਜਿਸ ਨੂੰ ਇਤਿਹਾਸ ਵਿੱਚ ਬਾਬਾ ਲਾਲੂ ਵੀ ਕਿਹਾ ਹੈ ਅਤੇ ਬਾਬਾ ਕਾਲੂ ਵੀ ਕਿਹਾ ਹੈ। ਬਾਬਾ ਕਲਿਆਣ ਚੰਦ ਜੀ, ਉਹਨਾਂ ਦੀ ਸ਼ਾਦੀ ਡੇਰਾ ਚਾਲ ਮਾਤਾ ਤ੍ਰਿਪਤਾ ਜੀ ਦੇ ਨਾਲ ਹੋਈ। ਉਹਨਾਂ ਦੀ ਕੁੱਖ ਤੋਂ 1521 ਵਿੱਚ ਇੱਕ ਲੜਕੀ ਨੇ ਜਨਮ ਲਿਆ। ਆਮ ਸਾਡੀ ਇਹ ਪ੍ਰਚਲਿਤ ਹੈ ਕਿ ਜਿਹੜਾ ਬੱਚਾ ਪਹਿਲਾ ਇੰਡੀਆ ਵਿੱਚ ਇਹ ਸੀ ਕਿ ਜਿਹੜਾ ਪਹਿਲਾ ਬੱਚਾ ਪੈਦਾ ਹੋਵੇ ਉਹ ਨਾਨਕਿਆਂ ਦੇ ਘਰ ਹੁੰਦਾ ਸੀ। ਜਦੋਂ ਬੀਬੀ ਨੇ ਬੱਚੇ ਨੂੰ ਜਨਮ ਦੇਣਾ ਹੋਵੇ ਉਸ ਵੇਲੇ ਜਨਨੀ ਉਸਦੀ ਮਾਤਾ ਆਪਣੇ ਪੇਕੇ ਘਰ ਉਸ ਨੂੰ ਲੈ ਜਾਂਦੀ ਸੀ। ਪੇਕੇ ਘਰ ਵਿੱਚ ਜਨਮ ਹੋਣ ਕਰਕੇ ਉਸ ਲੜਕੀ ਦਾ ਨਾਮ ਨਾਨਕੀ ਰੱਖਿਆ ਗਿਆ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਹ ਵੱਡੇ ਸਤਿਕਾਰਯੋਗ ਭੈਣ ਜੀ ਸਨ ਅਤੇ ਉਹਨਾਂ ਤੋਂ ਬਾਅਦ ਹੁਣ ਇਹ ਜੋ ਲੜਕੀ ਹੈ, ਆਮ ਇਹ ਸਾਡੀ ਪ੍ਰਚਲਿਤ ਹੈ, ਪ੍ਰਥਾ ਹੈ ਕਿ ਪਰਮੇਸ਼ਰ ਨੇ ਜੋ ਲੜਕੀ ਹੈ, ਔਰਤ ਹੈ, ਇਸਤਰੀ ਹੈ, ਇਸ ਨੂੰ ਮੰਗਣ ਵਾਸਤੇ ਹੀ ਪੈਦਾ ਕੀਤਾ ਹੈ। ਜਦੋਂ ਧੀ ਦਾ ਜਨਮ ਹੁੰਦਾ ਹੈ ਉਸ ਵੇਲੇ ਜਦੋਂ ਉਹ ਹੋਸ਼ ਵਿੱਚ ਆਉਂਦੀ ਹੈ ਪ੍ਰੇਮੀ ਜਨੋਂ, ਉਹ ਜਿਹੜੀ ਲੜਕੀ ਹੈ ਉਹ ਇੱਕ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀ ਹੈ, ਵਾਹਿਗੁਰੂ ਕਿਰਪਾ ਕਰ, ਰਹਿਮਤ ਕਰ, ਮੈਨੂੰ ਇੱਕ ਵੀਰ ਦੀ ਦਾਤ ਬਖਸ਼ਿਸ਼ ਕਰ, ਮੈਨੂੰ ਇੱਕ ਭਰਾ ਦੀ ਦਾਤ ਬਖਸ਼ਿਸ਼ ਕਰ। ਜਦੋਂ ਉਸ ਨੂੰ ਭਰਾ ਦੀ ਦਾਤ ਪ੍ਰਾਪਤ ਹੁੰਦੀ ਹੈ, ਵੀਰ ਦੀ ਦਾਤ ਪ੍ਰਾਪਤ ਹੁੰਦੀ ਹੈ, ਤਾਂ ਜਦੋਂ ਉਹ ਜਵਾਨ ਹੁੰਦੀ ਤਾਂ ਉਹ ਫਿਰ ਚੰਗੇ ਪਤੀ ਦੀ ਇੱਛਾ ਰੱਖਦੀ ਕਿ ਮੈਨੂੰ ਚੰਗਾ ਪਤੀ ਪ੍ਰਾਪਤ ਹੋਵੇ। ਜਦੋਂ ਉਸ ਨੂੰ ਚੰਗਾ ਪਤੀ ਪ੍ਰਾਪਤ ਹੋ ਜਾਂਦਾ ਹੈ ਤਾਂ ਫਿਰ ਉਸ ਨੂੰ ਪੁੱਤਰ ਦੀ ਲਾਲਸਾ ਹੋ ਜਾਂਦੀ, ਮੇਰੇ ਘਰ ਵਿੱਚ ਮੇਰੀ ਗੋਦ ਵਿੱਚ ਪੁੱਤਰ ਵੀ ਆਵੇ। ਜਦੋਂ ਪੁੱਤਰ ਦੀ ਪ੍ਰਾਪਤੀ ਹੁੰਦੀ ਤਾਂ ਉਸ ਵੇਲੇ ਪੁੱਤਰ ਤੋਂ ਬਾਅਦ ਉਸ ਨੂੰ ਨੂੰਹ ਦੀ ਮੰਗ ਆ ਜਾਂਦੀ ਹੈ ਕਿ ਮੇਰੇ ਘਰ ਵਿੱਚ ਮੈਨੂੰ ਨੂੰਹ ਚੰਗੀ ਪ੍ਰਾਪਤ ਹੋ ਜਾਵੇ। ਜਦੋਂ ਨੂੰਹ ਚੰਗੀ ਆ ਜਾਂਦੀ ਤਾਂ ਫਿਰ ਉਸਨੂੰ ਪੋਤਰੇ ਦੀ ਲਾਲਸਾ ਹੋ ਜਾਂਦੀ, ਮੇਰੇ ਘਰ ਵਿੱਚ ਪੋਤਰਾ ਹੋ ਜਾਵੇ। ਉਹ ਜੰਮਦੀ ਹੀ ਧੀ ਪਰਮੇਸ਼ਰ ਦੇ ਅੱਗੇ ਉਹ ਲੜਕੀ ਅਰਦਾਸ ਬੇਨਤੀ ਕਰਦੀ ਆਪਣੇ ਪਰਿਵਾਰ ਵਾਸਤੇ। ਜਦੋਂ ਉਸਨੂੰ ਪੋਤਰੇ ਦੀ ਦਾਤ ਪ੍ਰਾਪਤ ਹੋ ਜਾਂਦੀ ਫਿਰ ਉਹ ਸਾਰੇ ਪਰਿਵਾਰ ਦੀ ਪਰਮੇਸ਼ਰ ਦੇ ਚਰਨਾਂ ਵਿੱਚ ਹੱਥ ਜੋੜਦੀ ਹੈ, ਵਾਹਿਗੁਰੂ ਮੇਰਾ ਪਰਿਵਾਰ ਸੁਖੀ ਵਸੈ ਮੋਰੋ ਪਰਿਵਾਰਾ, ਮੇਰਾ ਪਰਿਵਾਰ ਸਾਰਾ ਸੁਖੀ ਵਸੇ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵੱਡੀ ਭੈਣ ਜੀ, ਉਸਨੇ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ, ਵਾਹਿਗੁਰੂ ਕਿਰਪਾ ਕਰ, ਮੈਨੂੰ ਇੱਕ ਭਰਾ ਦੀ ਦਾਤ ਬਖਸ਼ਿਸ਼ ਕਰ। ਉਹ ਕਿਹੜੇ ਭਰਾ ਜਿਨ੍ਹਾਂ ਨੂੰ ਸਾਧ ਸੰਗਤ ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਜੋਗ ਅੰਤਰ ਗੁਰੂ ਨਾਨਕ ਕੀ ਵਡਿਆਈ। ਉਹ ਭਰਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਰੂਪ ਵਿੱਚ 1521 ਵਿੱਚ ਸਤਿਕਾਰਯੋਗ ਬੇਬੇ ਨਾਨਕੀ ਦਾ ਆਗਮਨ ਹੋਇਆ। 1526 ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ। ਉਹਨਾਂ ਤੋਂ ਉਪਰੰਤ ਸਤਸੰਗੀ ਜਨੋ, ਇਹ ਗੁਰੂ ਸਾਹਿਬ ਜੀ ਦੀ ਬੰਸਾਵਲੀ ਹੈ। ਮੈਂ ਥੋੜ੍ਹੀ ਥੋੜ੍ਹੀ, ਕਿਉਂ 5-7 ਕੁ ਦਿਨ ਆਪ ਜੀ ਦੇ ਦਰਸ਼ਨ ਕਰਨੇ ਹਨ ਸ਼ਾਮ ਦੇ ਦੀਵਾਨ ਵਿੱਚ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਇਹ ਸਾਧ ਸੰਗਤ ਜੀ ਇਤਿਹਾਸ ਆਪ ਜੀ ਨੇ ਨਾਨਕ ਪ੍ਰਕਾਸ਼ ਵਿੱਚ ਸਰਵਣ ਕੀਤਾ ਹੈ ਕਿ ਗੁਰੂ ਸਾਹਿਬ ਜੀ ਨੇ 6 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਪਾਧਾ ਗੋਪਾਲ ਜੋ ਸੀ ਉਸਦੇ ਪਾਸ ਪੜ੍ਹਨ ਪਾਇਆ। ਸਭ ਤੋਂ ਪਹਿਲਾਂ ਸ਼ਬਦ 6 ਸਾਲ ਦੀ ਉਮਰ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤਾ। ਜਦੋਂ ਪਾਧਾ ਗੋਪਾਲ ਜਿਹੜਾ ਸੀ ਉਸਦੇ ਪਾਸ ਗੁਰੂ ਸਾਹਿਬ ਜੀ ਨੂੰ ਪੜ੍ਹਨ ਵਾਸਤੇ ਪਾਇਆ, ਉਸ ਸ਼ਬਦ ਵਿੱਚ ਗੁਰੂ ਹੀ ਜਾਣੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹੱਲਾ ਸ਼ਬਦ ਨਹੀਂ ਵਰਤਿਆ, ਉੱਥੇ ਸ੍ਰੀ ਰਾਗ ਮਹੱਲ ਪਹਿਲਾ ਵਰਤਿਆ ਹੈ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਸਤਿਗੁਰੂ ਜੀ ਦਾ ਸ਼ਬਦ 16 ਅੰਗ ਦੇ ਉੱਤੇ ਸ਼ਬਦ ਹੈ, ਉਸ ਦੇ ਵਿੱਚ ਸਤਿਗੁਰੂ ਜੀ ਨੇ ਮਹੱਲਾ ਸ਼ਬਦ ਨਹੀਂ ਵਰਤਿਆ, ਉੱਥੇ ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰਪੁਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ, ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ। ਇਹ ਸ਼ਬਦ ਉਚਾਰ ਕਰਕੇ ਜੋ ਪਾਧਾ ਗੋਪਾਲ ਸੀ ਉਸਨੂੰ ਬ੍ਰਹਮ ਗਿਆਨਤਾ ਦੀ ਦਾਤ ਬਖਸ਼ਿਸ਼ ਕੀਤੀ। ਜਦੋਂ ਸਤਿਗੁਰੂ ਗਰੀਬ ਨਿਵਾਸ ਚ ਪਾਤਸ਼ਾਹ ਜੀ ਉਸੇ ਸਾਲ ਪਾਧੇ ਗੋਪਾਲ ਨੂੰ ਇਹ ਗਿਆਨ ਬਖਸ਼ਿਸ਼ ਕੀਤਾ ਅਤੇ ਫਿਰ ਕਾਜੀ ਜੋ ਮੁੱਲਾਂ ਸੀ ਉਸ ਪਾਸ ਸਤਿਗੁਰੂ ਜੀ ਨੇ ਪੜ੍ਹਨ ਪਾਇਆ, ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਉੱਥੇ ਵੀ ਸਾਧ ਸੰਗਤ ਜੀ ਉਸ ਮੁੱਲਾਂ ਨੂੰ ਉਸ ਦੀ ਭਾਸ਼ਾ ਵਿੱਚ ਹੀ ਗਿਆਨ ਬ੍ਰਹਮ ਗਿਆਨਤਾ ਦੀ ਦਾਤ ਬਖਸ਼ਿਸ਼ ਕੀਤੀ। ਯੱਕ ਅਰਜ ਵਫਤਮ ਪੇਸ਼ ਤੂੰ ਦਰਗੋਸ਼, ਕੁੰਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੈਬ ਪਰਵਦਗਾਰ। ਇਹ ਸਾਰੇ ਸ਼ਬਦ ਦਾ ਉਪਦੇਸ਼ ਬਖਸ਼ਿਸ਼ ਕਰਕੇ ਸਤਿਗੁਰੂ ਗਰੀਬ ਨਿਵਾਸ ਜੇ ਪਾਤਸ਼ਾਹ ਨੇ ਉਸ ਨੂੰ ਸਾਧ ਸੰਗਤ ਜੀ ਰਹਿਮਤਾਂ ਵਰਸਾਈਆਂ, ਉਸ ਨੂੰ ਬ੍ਰਹਮ ਗਿਆਨਤਾ ਦੀ ਦਾਤ ਬਖਸ਼ਿਸ਼ ਕੀਤੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇਹਨਾਂ ਦੀ ਸ਼ਾਦੀ ਹੋਈ। ਸ਼ਾਦੀ ਤੋਂ ਉਪਰੰਤ ਗਰੀਬ ਨਿਵਾਸ ਜੇ ਪਾਤਸ਼ਾਹ ਦੇ ਗ੍ਰਹਿ ਵਿੱਚ 2 ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਵਿੱਚ ਵੱਡੇ ਬਾਬਾ ਸ਼੍ਰੀ ਚੰਦ ਜੀ ਸਨ, ਛੋਟੇ ਬਾਬਾ ਲਖਮੀ ਦਾਸ ਜੀ ਸਨ। ਬਾਬੇ ਸ਼੍ਰੀ ਚੰਦ ਜੀ ਦੀ ਸ਼ਾਦੀ ਨਹੀਂ ਹੋਈ। ਕਈ ਦਫ਼ਾ ਅਸੀਂ ਪ੍ਰੇਮੀ ਜਨੋ ਬਹੁਤ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਸਾਧ ਸੰਗ ਜੀ ਹੁੰਦਾ ਹੈ ਕਿ ਗਰੀਬ ਨਿਵਾਸ 'ਚ ਪਾਤਸ਼ਾਹ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦੋ ਪੁੱਤਰ ਜਿਹੜੇ ਛੋਟੇ ਸਨ ਉਹਨਾਂ ਦੀ ਸ਼ਾਦੀ ਹੋਈ। ਉਹਨਾਂ ਦੀ ਸ਼ਾਦੀ ਤੋਂ ਉਪਰੰਤ ਉਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਬਾਬਾ ਧਰਮਚੰਦ ਜੀ ਦਾ ਜਨਮ ਹੋਇਆ। ਬਾਬਾ ਧਰਮਚੰਦ ਜੀ ਦੀ ਸ਼ਾਦੀ ਹੋਈ। ਉਹਨਾਂ ਦੇ ਘਰ ਵਿੱਚ ਦੋ ਪੁੱਤਰਾਂ ਨੇ ਜਨਮ ਲਿਆ, ਇੱਕ ਦਾ ਨਾਮ ਸੀ ਬਾਬਾ ਮਾਣਕ ਚੰਦ, ਇੱਕ ਦਾ ਨਾਮ ਸੀ ਬਾਬਾ ਪਹਾੜ ਚੰਦ। ਜਦੋਂ ਤੁਸੀਂ ਕਿਤੇ ਡੇਰਾ ਬਾਬਾ ਨਾਨਕ ਜਾਓ, ਉੱਥੇ ਦੋ ਬਾਜ਼ਾਰ ਬਣੇ ਹੋਏ ਹਨ। ਦੋ ਬਾਜ਼ਾਰਾਂ ਦਾ ਨਾਮ ਹੈ ਬਾਬਾ ਮਾਣਕ ਚੰਦ ਬਾਜ਼ਾਰ ਅਤੇ ਬਾਬਾ ਪਹਾੜ ਚੰਦ, ਬਾਬਾ ਮੇਹਰ ਚੰਦ ਬਾਜ਼ਾਰ। ਇਹ ਦੋ ਪੁੱਤਰ ਸਨ, ਬਾਬਾ ਮਾਣਕ ਚੰਦ ਅਤੇ ਬਾਬਾ ਮੇਹਰ ਚੰਦ। ਬਾਬਾ ਮਾਣਕ ਚੰਦ ਦੀ ਸ਼ਾਦੀ ਹੋਈ। ਉਸ ਤੋਂ ਸਤਸੰਗੀ ਜਨੋ ਇੱਕ ਪੁੱਤਰ ਪੈਦਾ ਹੋਇਆ, ਉਸਦਾ ਨਾਮ ਸੀ ਬਾਬਾ ਪਹਾੜ ਚੰਦ। ਬਾਬਾ ਪਹਾੜ ਚੰਦ ਜੀ ਤੋਂ ਬਾਅਦ ਉਹਨਾਂ ਦਾ ਪੁੱਤਰ ਸੀ ਬਾਬਾ ਹਰਕਮਲ ਚੰਦ। ਬਾਬਾ ਹਰਕਮਲ ਚੰਦ ਜੀ ਦਾ ਪੁੱਤਰ ਇੱਕ ਸੀ, ਉਸਦਾ ਨਾਮ ਸੀ ਬਾਬਾ ਨਿਹਾਲ ਚੰਦ। ਬਾਬਾ ਨਿਹਾਲ ਚੰਦ ਜੀ ਤੋਂ ਬਾਅਦ ਉਹਨਾਂ ਦਾ ਪੁੱਤਰ ਸੀ ਬਾਬਾ ਕਲਾਧਾਰੀ ਜੀ। ਬਾਬਾ ਕਲਾਧਾਰੀ ਦਾ ਪੁੱਤਰ ਬਾਬਾ ਅਜੀਤ ਸਿੰਘ। ਬਾਬਾ ਅਜੀਤ ਸਿੰਘ ਜਿਹੜੇ ਸਨ, ਉਹਨਾਂ ਦੇ ਪ੍ਰੇਮੀ ਜਨੋ ਜਦੋਂ ਉਹਨਾਂ ਦੀ ਸ਼ਾਦੀ ਹੋਈ, ਬੜਾ ਸਮਾਂ ਉਹਨਾਂ ਦੇ ਘਰ ਔਲਾਦ ਨਾ ਹੋਈ। ਨਾ ਔਲਾਦ ਹੋਣੇ ਕਰਕੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਉਸ ਵੇਲੇ ਅਨੰਦਪੁਰ ਸਾਹਿਬ ਰਿਹਾ ਕਰਦੇ ਸਨ, ਅਤੇ ਬਾਬਾ ਕਲਾਧਾਰੀ ਜਿਹੜੇ ਸਨ ਉਹ ਊਨਾ ਸਾਹਿਬ ਰਿਹਾ ਕਰਦੇ ਸਨ। ਦੋਵੇਂ ਸ਼ਖਸੀਅਤਾਂ ਉੱਧਰੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਤੁਰ ਪੈਣਾ, ਅਤੇ ਬਾਬਾ ਕਲਾਧਾਰੀ ਜੀ ਉਹਨਾਂ ਨੇ ਊਨਾ ਸਾਹਿਬ ਤੋਂ ਤੁਰ ਪੈਣਾ। ਇੱਕ ਪਲਾਹ ਸਰ ਗੁਰੂ ਘਰ ਬਣਿਆ ਹੋਇਆ। ਜਦੋਂ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਹਾਂ ਤਾਂ ਇੱਕ ਕਾਨਪੁਰ ਖੂਹੀ ਅੱਡਾ ਆਉਂਦਾ, ਉਸ ਤੋਂ ਖੱਬੇ ਪਾਸੇ ਨੂੰ ਮੁੜਨਾ ਪੈਂਦਾ। ਉੱਥੇ ਲਿਖਿਆ ਹੋਇਆ ਹੈ ਕਿ ਜਿੱਥੇ ਬਾਬਾ ਕਲਾਧਾਰੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਪਸ ਵਿੱਚ ਅਧਿਆਤਮਿਕ ਤੌਰ 'ਤੇ ਸੰਵਾਦ ਹੋਇਆ ਕਰਦਾ ਸੀ, ਉਹ ਗੁਰੂ ਘਰ ਹੈ ਪਲਾਹ ਸਰ। ਉੱਥੇ ਜਦੋਂ ਇਹ ਦੋਵੇਂ ਸ਼ਖਸੀਅਤਾਂ ਇਕੱਠੀਆਂ ਹੁੰਦੀਆਂ ਸਨ ਤਾਂ ਆਪਸ ਵਿੱਚ ਸੱਤ ਅਤੇ ਅਸੱਤ ਦੀ ਵਿਚਾਰ ਕੀਤੀ ਜਾਂਦੀ ਸੀ। ਇੱਕ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਬਾਬਾ ਕਲਾਧਾਰੀ ਜੀ ਮੁੱਖ ਤੋਂ ਉਦਾਸ ਸਨ। ਉਹਨਾਂ ਦੀ ਉਦਾਸੀ ਦੇਖ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਨ ਕੀਤਾ, ਹੇ ਬਾਬਾ ਕਲਾਧਾਰੀ ਜੀ, ਅੱਜ ਤੁਸੀਂ ਉਦਾਸ ਕਿਉਂ? ਤਾਂ ਬਾਬਾ ਕਲਾਧਾਰੀ ਜੀ ਨੇ ਗਲ ਵਿੱਚ ਪੱਲਾ ਪਾ ਲਿਆ, ਉਮਰ ਵਡੇਰੀ ਸੀ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੌਜਵਾਨ ਸਨ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚਿਹਰੇ ਦੇ ਉੱਤੇ ਨੂਰ ਦਗ ਦਗ ਕਰ ਰਿਹਾ ਸੀ। ਅਤੇ ਜਦੋਂ ਸਤਿਗੁਰੂ ਜੀ ਨੇ ਇਹ ਪ੍ਰਸ਼ਨ ਕੀਤਾ ਤਾਂ ਬਾਬਾ ਕਲਾਧਾਰੀ ਜੀ ਨੇ ਗਲ ਵਿੱਚ ਪੱਲਾ ਪਾ ਕਰਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਆਪ ਸਮਰੱਥ ਹੋ, ਆਪ ਜੋਤ ਉਹਾ ਜੁਗਤ ਸਾਹਿ ਸਹਿ ਕਾਇਆ ਫੇਰ ਪਲਟੀਏ, ਆਪ ਉਹੀ ਜੋਤ ਹੋ। ਜਦੋਂ ਭਾਈ ਨੰਦ ਲਾਲ ਜੀ ਨੂੰ ਪੁੱਛਿਆ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਸਨਮੁਖ ਭਾਈ ਨੰਦ ਲਾਲ ਜੀ ਬੈਠੇ ਹਨ, ਕਹਿਣ ਲੱਗੇ, ਭਾਈ ਨੰਦ ਲਾਲ ਜੀ, ਗੁਰਸਿੱਖ ਪ੍ਰਸ਼ਨ ਕਰ ਰਹੇ ਹਨ ਭਾਈ ਨੰਦ ਲਾਲ ਜੀ ਦੇ ਪਾਸ ਕਿ ਤੁਸੀਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਕਿਹੜਾ ਸਰੂਪ ਦੇਖਦੇ ਹੋ? ਤਾਂ ਭਾਈ ਨੰਦ ਲਾਲ ਜੀ ਆਪ ਕਹਿੰਦੇ ਨੇ, ਹਮੂ ਨਾਨਕਸਤ, ਹਮੂ ਅੰਗਦ ਅਸਤ, ਹਮੂ ਅਮਰਦਾਸ, ਅਫਜਲੋ ਆਮਜਦ ਅਸਤ। ਕਹਿੰਦੇ ਗੁਰੂ ਨਾਨਕ ਦਾ ਸਰੂਪ ਹਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ। ਗੁਰੂ ਨਾਨਕ ਗੁਰੂ ਅੰਗਦ ਸਾਹਿਬ ਵਿੱਚ ਉਹੀ ਸਰੂਪ ਆਏ। गुरु अंगद साहिब जी दा स्वरूप गुरु अमरदास विच प्रवेश होया। ओ जोत हा जोत साहे से काया फिर पलटी है। हमू नानकस्त हमू अंगदस्त हमू अमरदास अफजलो आमजादस्त। हमू रामदासो हमू अर्जनस्त हमू हर गोविंद आक्रमो ऐसन अस्त। हमू अस्त हर राय करता गुरु बदो आसकारा हमें पस्तरु। हमू हर कृष्ण आमदै सरबुलंद अजो हासल मीद हर मुस्तमंद। हमू अस्त तेगो बहादुर गुरु के गोविंद सिंह आमद अज नूरे ऊ। हमो गोविंद सिंह हमो नानकस्त हमो रतन जौहर हमो माणकस्त। के गुरु कलगीधर सच्चे पातशाह गुरु नानक दा स्वरूप हन। गुरु नानक साहब जी दी जोत गुरु अंगद साहब च प्रवेश होई। गुरु अंगद साहब दी जोत गुरु अमरदास विच प्रवेश होई। जोत ओहा जुगत साहे सै काया फेर पलटी है। कहन लगे हे सतगुरु थोड़ी जोत तीन बेदियन की कुल विखे प्रगटे नानक राय। के ओ जो साड़ी बेदी वंश विच बेदियां दे भूषण तन गुरु नानक साहब दी जोत थोड़े विच प्रवेश है। मैं आप जी दे चरणा विच बेनती करदा कि मेरी बेदियां दी वंश दी जो औलाद है वह पीढ़ी खड़ गई है भाव वंश बंद हो गई है। तो धन गुरु कलगीधर सच्चे पातशाह ने सात संग जी नेत्र बंद किते। तो अगों कमल सरीखे मुखड़े तो की आवाज़ आई। धन गुरु कलगीधर सच्चे पातशाह जी कहन लगे बाबा कलाधारी जी बेदी वंश रुकेगी नहीं बेदी वंश चलेगी पर शर्त एक है कि जो त्रेहण वंश है गुरु अंगद साहब जी दी उन्होंने भी खंडे का अमर छक लिया। जो भल्लियां दी वंश है उन्होंने भी खंडे की पहल छक ली। जो सोढ़ी वंश है उन्होंने भी खंडे की पहल ले ली। पर थोड़ी जो बेदियां दी वंश है थोड़े मन विच ए है कैसे गुरु नानक दी अंश बंसा के सानू अमर छकन दी लोड़ नहीं। आज तुसी गुरु नानक साहब जी दे चरणा विच ए परपक करो निश्चा करो कि असी खंडे दा अमर छकांगे कि धन गुरु नानक साहब सच्चे पातशाह दे खजाने विचों प्रेमी जनो बाबा कलाधारी जी थानू पोतरे दी दात प्राप्त होवेगी। पोतरा भी वह आएगा जिहड़ा लकड़ दियां तोपां चलावेगा। तो सिख राज जो पंजाब दे विच हिंदुस्तान की धरती में स्थापित होवेगा उस वेले थोड़ा जिहड़ा पोतरा है वह सिख राज दा तिलक लावेगा। गज के आखो सतनाम श्री ए गुरु कलगीधर सच्चे पातशाह जी दे चरणा उत्ते बाबा कलाधारी ने साध संग जी सीस रख दिता। कहन लगे हे सतगुरु मैं आप जी दे चरणा विच ए पक्की थोड़े नाल मैं चरणा विच ए बचन करदा हाँ कि आप जी दी दात आप जी दा बचन जो है नानक दास मुख ते जो बोले इहां उहां सच होवे कि मैं सारे परिवार नू खंडे दा अमर छकावांगा। इसने साध संग जी सारे परिवार को खंडे बाटे का अमृत छकाया। अमृत छकाने तो बाद इसका जिहड़ा पुत्र सी बाबा कलाधारी दा उसका नाम सी बाबा अजीत सिंह। बाबे अजीत सिंह जी दे घर दे विच बाबा साहिब सिंह जी बेदी का जन्म होया। बाबा साहिब सिंह जी बेदी जदों 12 मिसलां खत्म होईयां महाराजा रणजीत सिंह का दरबार जदों लाहौर किले विच लग्या जदों सब तो पहला राज दा तिलक लगन लगा तो उस वेले साध संगत जी ए उठे कि राज तिलक किस तो लवाया जावे। तो बेदियां दे भूषण बाबा साहिब सिंह जी बेदी उन्हां तो सतसंगी जनों सिख राज जदों स्थापित होया लाहौर दे किले विच बाबा साहिब सिंह बेदी नूं एक बहुत ही सजावट ਬਹੁਤ ਹੀ ਵਧੀਆ ਪਾਲਕੀ ਵਿੱਚ ਲਿਜਾ ਕਰਕੇ ਇਹਨਾਂ ਤੋਂ ਸਤਸੰਗੀ ਜਨੋਂ ਰਾਜ ਤਿਲਕ ਲਵਾਇਆ ਅਤੇ ਸਿੱਖ ਰਾਜ ਕਾਇਮ ਹੋਇਆ। ਬਾਬਾ ਸਾਹਿਬ ਸਿੰਘ ਜੀ ਬੇਦੀ, ਜਦੋਂ ਤੁਸੀਂ ਕਿਤੇ ਜੀਵਨ ਪੜ੍ਹੋ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦਾ, ਗਿਆਨੀ ਮੋਹਨ ਸਿੰਘ ਜੀ ਆਜ਼ਾਦ ਬੜੇ ਵਿਦਵਾਨ ਹੋਏ ਹਨ, ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਇਹ ਸ਼੍ਰੋਮਣੀ ਵਿਦਿਆਰਥੀ ਸਨ। ਉਹਨਾਂ ਨੇ ਉਹਨਾਂ ਦੇ ਜੀਵਨ ਵਿੱਚ ਇਹ ਘਟਨਾ ਸਾਰੀ ਲਿਖੀ। ਕਹਿੰਦੇ ਕਿ ਜਦੋਂ ਧੰਨ ਆਪਣੇ ਬਾਬਾ ਬੇਦੀ ਸਾਹਿਬ, ਬਾਬਾ ਸਾਹਿਬ ਸਿੰਘ ਜੀ ਹੋਲੇ ਮਹੱਲੇ ਦੇ ਉੱਤੇ ਜਦੋਂ ਲੰਗਰ ਲੱਗਦਾ ਸੀ, ਤਾਂ ਇਹਨਾਂ ਦੇ ਲੰਗਰ ਵਿੱਚ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਇਹ ਲੰਗਰ ਲਾਇਆ। ਉਸ ਵੇਲੇ ਲੰਗਰ ਘੱਟ ਸਨ, ਤਾਂ ਇਹ ਮੈਂ ਤੁਹਾਨੂੰ ਕੋ ਅੱਤ ਕਥਨੀ ਜੀ, ਜੇ ਕਿਸੇ ਦੇ ਮਨ ਵਿੱਚ ਸ਼ੰਕਾ ਹੋਵੇ ਉਹ ਪਹਿਲਾਂ ਇਤਿਹਾਸ ਪੜ੍ਹ ਲਿਓ। 38 ਮਣ ਕੱਚਾ ਲੂਣ ਰੋਜ਼ ਦਾ ਇਹਨਾਂ ਦੇ ਲੰਗਰ ਵਿੱਚ ਲੱਗਦਾ ਸੀ। ਅਨਾਜ ਦਾ ਤੁਸੀਂ ਆਪੇ ਅੰਦਾਜ਼ਾ ਲਾ ਲਓ, 38 ਮਣ ਲੂਣ। ਇਹ ਸਾਧ ਸੰਗਤ ਜੀ ਦਾਸ ਨੇ ਵੀ ਦੇਖਿਆ ਕਿ ਹੁਣ ਜੇ ਹਿਸਾਬ ਲਾਓ ਤਾਂ ਹੋਲੇ ਨੂੰ 30-30, 40-40 ਲੱਖ ਬੰਦਾ ਇਕੱਠਾ ਹੁੰਦਾ ਹੈ। ਤਾਂ ਉਹ ਸਾਧ ਸੰਗਤ ਜੀ, ਉਹ ਅੱਤ ਕਥਨੀ ਬਾਤ ਨਹੀਂ, ਅਤੇ ਇਹ ਮਹਾਂਪੁਰਖ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪਾਂ ਜੀਵਨੀ ਥੋੜ੍ਹੀ ਸ਼ੁਰੂ ਕਰੀ ਹੈ। ਗਰੀਬਨ ਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਸਾਕੋ, ਤੂੰ ਠਾਕਰ ਊਚ ਭਗਵਾਨਾ। ਸਤਿਗੁਰੂ ਗਰੀਬਨ ਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰ ਸਾਨੂੰ। ਇਹ ਸਾਧ ਸੰਗਤ ਜੀ ਬਚਨ ਹੈ, ਪ੍ਰਥਮ ਰਹਿਤ ਜੈ ਜਾਨ ਖੰਡੇ ਕੀ ਪਹੁਲ ਸ਼ੱਕ। ਇਹ ਪ੍ਰਥਮ ਰਹਿਤ ਹੈ, ਬਚਨ ਹੋਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਹੋਏ ਹਨ। ਬਚਨ ਹੋਆ ਤੁਸਾਂ ਕਾ ਜਨਮ, ਤੁਸਾਂ ਕਾ ਜਨਮ ਧਰਮ ਕਰਮ ਅਤੇ ਭਰਮ ਪੰਚੋ ਜਾਤੀ ਰਹੀ ਹੈ, ਤੁਮੈਂ ਪਹੁਲ ਦੇ ਕਰ। ਕਹਿੰਦੇ ਅਸੀਂ ਜਿਹੜਾ ਤੁਹਾਡਾ ਜਨਮ ਧਰਮ ਅਤੇ ਕਰਮ ਹੈ ਇਹ ਸਾਰੇ ਖਤਮ ਕਰ ਦਿੱਤੇ ਹਨ, ਕਿ ਤੁਹਾਨੂੰ ਜਦੋਂ ਅਸੀਂ ਖੰਡੇ ਦੀ ਪਹੁਲ ਦੇ ਦਿੱਤੀ। ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਬਾ ਕਲਾਧਾਰੀ ਨੂੰ ਬਖਸ਼ਿਸ਼ ਕਰਕੇ ਨਾਲ ਪੁੱਤਰ ਦੀ ਦਾਤ ਵੀ ਬਖਸ਼ਿਸ਼ ਕੀਤੀ ਸੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।